ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ। ਭੈ ਵਿੱਚ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਏ। ਨਾਨਕ ਭੈ ਵਿੱਚ ਜੇ ਮਰੈ ਸਹਿਲਾਇਆ ਸੋਏ। ਭੈ ਵਿੱਚ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਥਾਂ ਥਾਂ ਦੇ ਉੱਤੇ ਗੁਰਸਿੱਖ ਸੱਜ ਕੇ ਇੰਟਰਨੈਟ ਦੇ ਰਾਹੀਂ ਰੇਡੀਓ ਰਾਹੀਂ ਕਥਾ ਸ਼੍ਰਵਣ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਅੱਜ ਦਾ ਪਾਵਨ ਪਵਿੱਤਰ ਉਪਦੇਸ਼ 149 ਅੰਗ ਤੇ 25ਵਾਂ ਸਲੋਕ ਮਾਝ ਰਾਗ ਦੀ ਵਾਰ ਦਾ ਬਖਸ਼ਿਸ਼ ਕਰ ਰਹੇ ਹਨ। ਸਲੋਕ ਮਹੱਲਾ ਤੀਜਾ। ਭੈ ਵਿੱਚ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਏ। ਧੰਨ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਪਾਵਨ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਗਤ ਨੂੰ ਉਪਦੇਸ਼ ਕਰ ਰਹੇ ਨੇ ਔਰ ਸੰਸਾਰ ਭਰ ਨੂੰ ਉਪਦੇਸ਼ ਅੱਜ ਬਖਸ਼ਿਸ਼ ਕਰ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਜੀਵ ਜਿਹੜਾ ਸੰਸਾਰ ਦੇ ਅੰਦਰ ਆਇਆ ਹੈ, ਵਾਹਿਗੁਰੂ ਦੇ ਡਰ ਦੇ ਵਿੱਚ ਹੀ ਜੰਮਦਾ ਹੈ, ਪੈਦਾ ਹੁੰਦਾ ਹੈ, ਵਾਹਿਗੁਰੂ ਦੇ ਡਰ ਵਿੱਚ ਹੀ ਮਰ ਜਾਂਦਾ। ਪਰ ਜੇ ਜੰਮਣ ਅਤੇ ਮਰਨ ਦੇ ਵਿਚਕਾਰਲੇ ਸਮੇਂ ਵਿੱਚ ਇਹ ਜੀਵ ਮਨ ਦੇ ਵਿੱਚ ਵਾਹਿਗੁਰੂ ਦਾ ਡਰ ਰੱਖੇ, ਇਹ ਬਹੁਤ ਸਤਿਗੁਰੂ ਜੀ ਵਧੀਆ ਬਚਨ ਕਹਿ ਰਹੇ ਨੇ। ਇੱਕ ਭੈ ਵਿੱਚ ਜੰਮੈ ਭੈ ਮਰੈ। ਭੈ ਵਿੱਚ ਜੰਮਦਾ, ਜਦੋਂ ਜੰਮਦਾ ਉਦੋਂ ਬਹੁਤ ਡਰਦਾ, ਪੁੱਠਾ ਲਟਕਦਾ ਤਾਂ ਮਾਤਾ ਦੇ ਉਦਰ ਵਿੱਚ ਸਿਮਰਨ ਕਰਦਾ, ਜਦੋਂ ਮੌਤ ਆਉਂਦੀ ਹੈ ਫਿਰ ਡਰਦਾ, ਵਾਹਿਗੁਰੂ ਵਾਹਿਗੁਰੂ ਕਰਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਜਿਉਂਦਾ ਸੀ ਉਦੋਂ ਨਹੀਂ ਵਾਹਿਗੁਰੂ ਕੀਤਾ, ਉਦੋਂ ਕਿਤੇ ਡਰਿਆ ਹੀ ਨਹੀਂ। ਜੇ ਕਿਤੇ ਜਨਮ ਵੇਲੇ ਵਾਹਿਗੁਰੂ ਦਾ ਭੈ ਰੱਖਦਾ, ਮੱਧ ਵਿੱਚ ਵੀ ਰੱਖਦਾ, ਅੰਤ ਸਮੇਂ ਵੀ ਰੱਖਦਾ, ਜੇ ਵਾਹਿਗੁਰੂ ਦੇ ਡਰ ਵਿੱਚ ਹੀ ਜੀਵਤ ਭਾਅ ਤੋਂ ਮਰ ਜਾਵੇ ਤਾਂ ਉਹਦਾ ਸੰਸਾਰ ਵਿੱਚ ਆਇਆ ਸਫਲਾ। ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਸੋ ਇਸ ਤਰ੍ਹਾਂ ਜਨਮ ਤੋਂ ਲੈ ਕੇ ਮਰਨ ਤੱਕ ਜੀਵ ਨੂੰ ਚਾਹੀਦਾ ਕਿ ਉਹ ਪਰਮਾਤਮਾ ਦੇ ਡਰ ਦੇ ਵਿੱਚ ਰਹੇ। ਜਦੋਂ ਜ਼ਿੰਦਗੀ ਦਾ ਬਿਲਕੁਲ ਜਵਾਨੀ ਦਾ ਸਮਾਂ ਹੈ ਉਦੋਂ ਕਹਿੰਦਾ ਕਿੱਥੇ ਆ ਰੱਬ, ਲਿਆਓ ਰੱਬ ਕਿੱਥੇ, ਦਿਖਾਓ ਮੈਨੂੰ। ਫਿਰ ਜਦੋਂ ਮਰਨ ਵੇਲਾ ਆਉਂਦਾ ਉਦੋਂ ਫਿਰ ਪਰਮਾਤਮਾ ਚੇਤੇ ਆ ਜਾਂਦਾ। ਮਹਾਰਾਜ ਜੀ ਕਹਿੰਦੇ ਜੀਵ ਨੂੰ ਚਾਹੀਦਾ ਕਿ ਤਿੰਨੇ ਕਾਲ ਹੀ ਪਰਮਾਤਮਾ ਦਾ ਸਿਮਰਨ ਕਰਿਆ ਕਰ। ਮਹੱਲਾ ਤੀਜਾ। ਭੈ ਵਿਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ। ਨਾਨਕ ਭੈ ਵਿਣ ਜੇ ਮਰੈ ਮੋਹ ਕਾ ਲੈ ਉੱਠ ਜਾਏ। ਸਤਿਗੁਰੂ ਫਰਮਾਉਂਦੇ ਨੇ ਕਿ ਜੰਮਣ ਵੇਲੇ ਤਾਂ ਡਰਿਆ, ਉਦੋਂ ਵੀ ਸਿਮਰਨ ਵਿੱਚ ਲੱਗਿਆ ਹੋਇਆ ਸੀ, ਮਰਨ ਵੇਲੇ ਵੀ ਡਰਦੇ ਨੂੰ ਪਰਮਾਤਮਾ ਯਾਦ ਆਉਂਦਾ। ਹੁਣ ਵਿਚਕਾਰ ਜਿਹੜਾ ਸਮਾਂ ਸੀ, ਭੈ ਵਿਣ ਜੀਵੈ ਬਹੁਤ ਬਹੁਤ, ਹੁਣ ਇਹ ਵਾਹਿਗੁਰੂ ਦੇ ਡਰ ਤੋਂ ਬਿਨਾਂ ਬਹੁਤ ਤੋਂ ਬਹੁਤ ਜਿਉਂਦਾ ਹੈ, ਡਰਦਾ ਹੀ ਨਹੀਂ, ਖੁਸ਼ੀਆਂ ਖੁਸ਼ੀ ਕਮਾਏ ਅਤੇ ਖੁਸ਼ੀਆਂ ਦਰ ਖੁਸ਼ੀਆਂ ਹੀ ਕਮਾਉਂਦਾ, ਮਨੋਰੰਜਨ ਕਰਦਾ, ਹੱਸਦਾ ਖੇਡਦਾ, ਗੱਪਾਂ ਗੱਲਾਂ ਮਾਰਦਾ, ਗੁਰੂ ਘਰ ਨੂੰ ਟਿਚਰਾਂ ਕਰਦਾ, ਗੁਰੂ ਸਾਹਿਬ ਨੂੰ ਮਖੌਲ ਕਰਦਾ, ਗੁਰੂ ਦੀ ਰਹਿਤ ਨੂੰ ਮਖੌਲ ਕਰਦਾ, ਸੰਗਤ ਨੂੰ ਮਖੌਲ ਕਰਦਾ। ਇਹ ਕੀ ਚੀਜ਼ ਹੁੰਦੀ ਹੈ, ਇਹਦਾ ਕੀ ਫਾਇਦਾ ਹੁੰਦਾ। ਉਦੋਂ ਜਵਾਨੀ ਦਾ ਗਰੂਰ ਚੜਿਆ ਹੁੰਦਾ, ਪੈਸੇ ਦਾ ਨਸ਼ਾ ਚੜਿਆ ਹੁੰਦਾ, ਸਰੀਰ ਵਿੱਚ ਹਲੇ ਬਲ ਹੁੰਦਾ। ਜਦੋਂ ਐਸੀ ਹਾਲਤ ਹੋ ਜਾਂਦੀ, ਸਿਰ ਕੰਪਿਓ, ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਧ ਪਈ ਤਉ ਨ ਹਰ ਰਸ ਲੀਨ। ਖੀਲਾ ਬਿਗਸੈ ਤੇ ਤੋ ਸੋਗ, ਖੁਸ਼ੀਆਂ ਹੀ ਖੁਸ਼ੀਆਂ ਕਮਾਉਂਦਾ ਫਿਰਦਾ, ਵਿਕਾਰਾਂ ਵਿੱਚ ਖੁਸ਼ ਰਹਿੰਦਾ, ਨਸ਼ਿਆਂ ਵਿੱਚ ਖੁਸ਼ ਰਹਿੰਦਾ, ਹੋਰ ਪੁੱਠੇ ਕੰਮਾਂ 'ਚ ਬੜਾ ਖੁਸ਼ ਰਹਿੰਦਾ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਨਾਨਕ ਭੈ ਬਿਨ ਜੇ ਮਰੈ ਮੋਹ ਕਾਲੈ ਉੱਠ ਜਾਏ। ਇਹੋ ਜਿਹੜਾ ਬੰਦਾ ਵਾਹਿਗੁਰੂ ਦੇ ਡਰ ਤੋਂ ਬਿਨਾਂ ਹੋ ਕੇ ਮਰਦਾ, ਉਹ ਕਾਲੇ ਮੂੰਹ ਵਾਲੇ ਜਮਦੂਤਾਂ ਦੇ ਨਾਲ ਉੱਠ ਕੇ ਚਲਿਆ ਜਾਂਦਾ, ਅਥਵਾ ਮੋਹ ਕਾਲੈ, ਅਖੀਰ ਨੂੰ ਉਹਦਾ ਮੂੰਹ ਕਾਲਾ ਹੋ ਜਾਂਦਾ। ਮਹਾਰਾਜ ਜੀ ਫਰਮਾਉਂਦੇ ਨੇ, ਨੰਗਾ ਦੋਜਕ ਚਾਲਿਆ ਦਿਸੈ ਖਰਾ ਡਰਾਵਣਾ, ਬਹੁਤੇ ਡਰ ਵਾਲਾ ਮੂੰਹ ਹੋ ਜਾਂਦਾ, ਕਰ ਔਗਣ ਪਛੋ ਤਾਵਣਾ। ਫਿਰ ਇਸ ਤਰ੍ਹਾਂ ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਰਤ ਬਾਚੀਆ, ਬਹਿ ਲੇਖਾ ਕਰ ਸਮਝਾਇਆ, ਪਾਉਂ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੂ ਆਇਆ, ਮਨਮ ਦਾ ਜਨਮ ਗਵਾਇਆ। ਮੂੰਹ ਕਾਲੇ ਤਿੰਨ ਨਿੰਦਕਾਂ, ਫਿਰ ਉਹ ਨਿੰਦਕ ਹੋ ਕੇ ਮੂੰਹ ਕਾਲਾ ਕਰਵਾ ਕੇ ਦੁਨੀਆਂ 'ਚੋਂ ਕੋਈ ਪਸੰਦ ਤੱਕ ਨਹੀਂ ਕਰਦਾ, ਕੋਈ ਦੇਖਣਾ ਨਹੀਂ ਚਾਹੁੰਦਾ, ਕੋਈ ਮਿਲਣਾ ਨਹੀਂ ਚਾਹੁੰਦਾ। ਦੁਨੀਆਂ ਦੇ ਅੰਦਰ ਹੌਲੀ ਹੌਲੀ ਇੰਨੀ ਇੱਜ਼ਤ ਘੱਟ ਜਾਂਦੀ ਕਿ ਇੱਜ਼ਤ ਰਹਿੰਦੀ ਹੀ ਨਹੀਂ, ਮੂੰਹ 'ਤੇ ਕਾਲਖ ਮਲ ਕੇ ਸੰਸਾਰ ਤੋਂ ਚਲਿਆ ਜਾਂਦਾ। ਆਓ, ਗੁਰਸਿੱਖਾਂ ਉੱਤੇ ਜੇ ਸਤਿਗੁਰੂ ਦਿਆਲ ਹੁੰਦੇ ਨੇ, ਇਹ ਤਾਂ ਅਸੀਂ ਮਨਮੁੱਖ ਦੀ ਦਸ਼ਾ ਪਰ ਦੱਸਿਆ ਕਿ ਜਿਉਂਦੇ ਜੀ ਪਰਮਾਤਮਾ ਦਾ ਨਾਮ ਜਪੋ, ਗੁਰੂ ਸਾਹਿਬ ਦੀ ਸੇਵਾ ਕਰੋ, ਗੁਰਸੇਵਾ 'ਤੇ ਸੁੱਖ ਉਪਜਾ ਫਿਰ ਦੁੱਖ ਨਾ ਲੱਗਾ ਆਏ, ਗੁਰਸੇਵਾ 'ਤੇ ਮਨ ਨਿਰਮਲ ਹੋਵੇ, ਗੁਰਸੇਵਾ 'ਤੇ ਨਾਮੇ ਲਾਗਾ, ਗੁਰਸੇਵਾ ਤਪਾਂ ਸਿਰ ਤਪਸਾਰ। ਹੁਣ ਜੇ ਅਸੀਂ ਗੁਰੂ ਸਾਹਿਬ ਦੀ ਸੇਵਾ ਕਰਾਂਗੇ, ਪੰਥ ਦੀ ਸੇਵਾ ਕਰਦੇ ਹਾਂ, ਲੰਗਰ ਦੀ ਸੇਵਾ ਕਰਦੇ ਹਾਂ, ਸੰਗਤ ਦੀ ਸੇਵਾ ਕਰਦੇ ਹਾਂ, ਫਿਰ ਦੁਨੀਆਂ ਅੰਦਰ ਮਨੁੱਖਤਾ ਦੀ ਸੇਵਾ ਕਰਦੇ ਹਾਂ, ਪਸ਼ੂ ਪੰਛੀਆਂ ਦਾ ਧਿਆਨ ਦਿੰਦੇ ਹਾਂ, ਵੀ ਸਾਰਿਆਂ ਵਿੱਚ ਆਪ ਹੀ ਬੈਠਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰੂ ਜੀ ਦਿਆਲ ਜੇ ਹੋ ਜਾਣ, ਫਿਰ ਇਹ ਦੇਖਣ ਵੀ ਇਹ ਮੇਰੀ ਖਲਕਤ ਨੂੰ ਪਿਆਰ ਕਰਦਾ, ਇਹ ਈਰਖਾ ਤੋਂ ਰਹਿਤ ਹੈ, ਦਵੈਸ਼ ਤੋਂ ਰਹਿਤ ਹੈ, ਨਫ਼ਰਤ ਤੋਂ ਰਹਿਤ ਹੈ, ਫਿਰ ਸਤਿਗੁਰੂ ਨੂੰ ਹੁਣ ਦਿਆਲ ਕਰੀਏ। ਜੇ ਸਤਿਗੁਰੂ ਦਿਆਲ ਹੋ ਜਾਣ ਤਾਂ ਕੀ ਪ੍ਰਾਪਤ ਹੁੰਦਾ? ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੌੜੀ ਫਰਮਾਉਂਦੇ ਨੇ, ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀ ਹੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਪੌੜੀ ਕਿ ਸਤਿਗੁਰੂ ਦਿਆਲ ਹੋਣ ਤਾਂ ਫਿਰ ਜਿਹੜੀ ਮਨ ਦੇ ਅੰਦਰ ਆਪਾਂ ਸ਼ਰਧਾ ਧਾਰੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ। ਸਤਿਗੁਰੂ ਦੀ ਦਿਆਲ ਤਾਂ ਪਹਿਲਾਂ ਲੈਣੀ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਭਾਈ ਹੈ। ਭਾਗ ਚੰਗੇ ਹੋਣ, ਸਤਿਗੁਰੂ ਜੀ ਦਿਆਲ ਹੋ ਜਾਣ। ਸਤਿਗੁਰੂ ਦਿਆਲ ਤਾਂ ਹੁੰਦੇ ਨੇ ਜੇ ਦਿਆਲੂ ਹੋਣ ਵਾਲੇ ਕੰਮ ਕਰਾਂਗੇ, ਜੇ ਸਤਿਗੁਰੂ ਨੂੰ ਨਾਰਾਜ਼ ਕਰਾਂਗੇ ਫਿਰ ਇਸ ਤੋਂ ਉਲਟ ਹੋ ਜਾਣਾ, ਫਿਰ ਸ਼ਰਧਾ ਪੂਰੀ ਨਹੀਂ ਹੋਣੀ, ਨਾ ਗੁਰਾਂ ਨੇ ਦਿਆਲ ਹੀ ਹੋਣਾ। ਗੁਰੂ ਸਾਹਿਬ ਦਾ ਇਹ ਦੇਖਣਾ ਵੀ ਕਿਹੜੀ ਕਿਹੜੀ ਗੱਲ 'ਤੇ ਦਿਆਲ ਹੁੰਦੇ ਨੇ, ਫਿਰ ਉਹੀ ਕਿਰਿਆ ਆਪਾਂ ਕਰੀਏ ਜਿਹਦੇ 'ਤੇ ਸਤਿਗੁਰੂ ਦਿਆਲ ਹੋਣ। ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ। ਜੇ ਸਤਿਗੁਰੂ ਸੱਚੇ ਪਾਤਸ਼ਾਹ ਦਿਆਲੂ ਹੋਣ, ਜੀਵ ਦੇ ਉੱਤੇ ਗੁਰੂ ਸਾਹਿਬ ਦੀ ਦਇਆ ਹੋਵੇ, ਦਇਆ ਦਾ ਆਲ ਘਰ, ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਬਹੁਤ ਦਇਆ ਕਰਦੇ ਨੇ ਆਪਣੇ ਮਨ ਦੇ ਅੰਦਰ, ਫਿਰ ਕਿਸੇ ਕਿਸਮ ਦਾ ਝੋਰਾ ਨਹੀਂ ਲੱਗਦਾ ਮਨ ਨੂੰ, ਝੋਰਿਆਂ ਤੋਂ ਰਹਿਤ ਹੋ ਜਾਂਦੇ ਫਿਰ ਆਪਾਂ, ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਜੀਵ ਦੇ ਉੱਤੇ, ਕਿਉਂਕਿ ਹਮੇਸ਼ਾ ਜੀਵ ਝੂਰਦਾ ਰਹਿੰਦਾ ਵਿੱਚ ਵਿੱਚ ਕਈ ਕੰਮਾਂ 'ਚ, ਆ ਠੀਕ ਨਹੀਂ ਹੋਇਆ ਤਾਂ ਝੂਰਦਾ, ਉਹ ਪਤਾ ਨਹੀਂ ਠੀਕ ਹੋਣਾ ਕਿ ਨਹੀਂ ਹੋਣਾ, ਆਹ ਬਣਨਾ ਕਿ ਨਹੀਂ ਬਣਨਾ, ਇਸ ਤਰ੍ਹਾਂ ਜੀਵ ਦੇ ਅੰਦਰ ਝੋਰਾ ਲੱਗਿਆ ਰਹਿੰਦਾ। ਅੱਜ ਸਤਿਗੁਰੂ ਦਿਆਲ ਹੋਣ ਤਾਂ ਝੋਰਾ ਨਹੀਂ ਲੱਗਦਾ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ। ਜੇ ਸਤਿਗੁਰੂ ਜੀ ਜੀਵ ਦੇ ਉੱਤੇ ਦਿਆਲੂ ਹੋ ਜਾਣ ਤਾਂ ਇਹ ਦੁੱਖਾਂ ਨੂੰ ਜਾਣਦਾ ਹੀ ਨਹੀਂ, ਦੁੱਖਾਂ ਨੂੰ ਸਮਝਦਾ ਹੀ ਨਹੀਂ, ਫਿਰ ਉਲਟਾ ਕੇ ਦੁੱਖ ਨੂੰ ਵੀ ਸੁੱਖ ਰੂਪ 'ਚ ਲੈ ਜਾਂਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ, ਦੁੱਖ ਦੇ ਆਉਣ 'ਤੇ ਵੀ ਦੁੱਖ ਨੂੰ ਪ੍ਰਤੀਤ ਹੀ ਨਹੀਂ ਕਰਦਾ, ਹੱਸ ਕੇ ਹੀ ਟਾਲ ਛੱਡਦਾ ਉਹਨੂੰ, ਇਹ ਦੁੱਖ ਆਇਆ ਹੀ ਨਾ ਜਾਣੋ, ਬਸ ਸਤਿਗੁਰੂ ਸਿਰ 'ਤੇ ਨੇ, ਫਿਰ ਕਾਹਦਾ ਕੰਮ ਹੈ। ਸਤਿਗੁਰੂ ਜੀ ਸਿੱਖ ਦੇ ਦੁੱਖ ਨੂੰ ਘਟਾ ਕੇ ਛੋਟਾ ਜਿਹਾ ਕਰ ਦਿੰਦੇ ਨੇ, ਸੂਲੀ ਤੋਂ ਸੂਲ ਬਣਾ ਦਿੰਦੇ ਮਹਾਰਾਜ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦਿਆਲ ਹੋ ਜਾਣ ਤਾਂ ਵਾਹਿਗੁਰੂ ਦੇ ਆਨੰਦ ਨੂੰ ਫਿਰ ਮਾਣੀਦਾ, ਆਨੰਦ ਲਈਦਾ, ਬਾਣੀ ਦਾ ਆਤਮਕ ਆਨੰਦ ਪ੍ਰਾਪਤ ਕਰੀਦਾ ਹੈ। ਜੇ ਮਹਾਰਾਜ ਦੀ ਮਿਹਰ ਹੋ ਜਾਵੇ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ। ਜਦੋਂ ਸਤਿਗੁਰੂ ਦਿਆਲ ਹੋ ਜਾਣ ਜੀਵ ਦੇ ਉੱਤੇ, ਤਾਂ ਫਿਰ ਜਮਾਂ ਦਾ ਡਰ ਕਾਹਦਾ ਮੰਨਣਾ, ਹੁਣ ਕਾਹਦਾ ਡਰ ਹੈ। ਜਦੋਂ ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਪਾ ਕੇ ਕਾਰਜ ਪੂਰਾ। ਜਦੋਂ ਸਤਿਗੁਰੂ ਜੀ ਸਿਰ 'ਤੇ ਨੇ ਆਪਣੇ ਹੱਥ ਰੱਖਿਆ ਹੋਇਆ ਹਮੇਸ਼ਾ ਉਹਨਾਂ ਨੇ ਆਪਣੇ ਸਿਰ 'ਤੇ, ਹੁਣ ਆਪਾਂ ਕਹੀਏ ਸਾਡੇ ਸਿਰ 'ਤੇ ਨਹੀਂ ਰੱਖਿਆ, ਮਹਾਰਾਜ ਜੀ ਦੇਖ ਲੈਂਦੇ ਨੇ ਵੀ ਮੇਰੀ ਕੋਈ ਗੱਲ ਤਾਂ ਮੰਨੀ ਨਹੀਂ, ਆਪਣੇ ਆਪ ਹੀ ਸਿੱਖ ਬਣਿਆ ਫਿਰਦਾ। ਜਿਹਨੂੰ ਪੁੱਛੋ ਕਹਿੰਦਾ ਅਸੀਂ ਵੀ ਤਾਂ ਸਿੱਖ ਹਾਂ ਜੀ, ਅਸੀਂ ਕਿਤੇ ਸਾਡੇ ਜੀ ਮਨ 'ਚ ਸਿੱਖੀ ਹੈ। ਸਤਿਗੁਰੂ ਕਹਿੰਦੇ ਮਨ ਦੀ ਸਿੱਖੀ ਬਾਅਦ 'ਚ ਦੇਖਾਂਗੇ, ਪਹਿਲਾਂ ਤਨ ਦੀ ਸਿੱਖੀ ਦੇਖਣੀ। ਦਸਵੇਂ ਪਾਤਸ਼ਾਹ ਦਾ ਹਿਸਾਬ ਕਿਤਾਬ ਇਸ ਤਰ੍ਹਾਂ ਦਾ ਵੀ ਰਹਿਤ ਪਿਆਰੀ ਮੁਝ ਕੋ, ਪਹਿਲਾਂ ਬਾਹਰਲੀ ਰਹਿਤ ਤਾਂ ਦਿਖਾ, ਜੇ ਤੇਰਾ ਮੇਰੇ ਨਾਲ ਪਿਆਰ ਹੈ ਤਾਂ ਤੂੰ ਭੱਜ ਕੇ ਅੰਮ੍ਰਿਤ ਛਕੇ, ਰਹਿਤ ਰੱਖੇ, ਬਾਣੀ ਪੜ੍ਹੇ। ਜੇ ਪਿਆਰ ਹੀ ਨਹੀਂ, ਐਵੇਂ ਦੂਰੋਂ ਦੂਰੋਂ ਆਪਣਾ ਬੜਾ ਪਿਆਰ ਹੈ ਜੀ, ਅਸੀਂ ਸਾਡੇ ਤਾਂ ਜੀ ਬਹੁਤੀ ਸਿੱਖੀ ਆ ਮਨ 'ਚ, ਉਈ ਫੋਕ ਕੇ ਫੈਰ ਹੀ ਮਾਰੀ ਜਾਣੇ, ਸਾਡੇ ਮਨ 'ਚ ਬੜੀ ਸਿੱਖੀ ਹੈ। ਮਹਾਰਾਜ ਕਹਿੰਦੇ ਕਾਹਦੀ ਸਿੱਖੀ ਹੈ? ਇਸ ਕਰਕੇ ਪੁੱਠੇ ਕੰਮਾਂ ਵਿੱਚ ਸਾਰਾ ਦਿਨ ਬਤੀਤ ਕਰਕੇ ਫਿਰ ਅਸੀਂ ਜੀ ਸਿੱਖ ਹੁੰਦੇ ਹਾਂ। ਮਹਾਰਾਜ ਕਹਿੰਦੇ ਜੇ ਸਿੱਖ ਬਣ ਜਾਏ ਤਾਂ ਤੇਰੇ 'ਤੇ ਮੈਂ ਦਿਆਲ ਹਾਂ, ਤੈਨੂੰ ਕਦੇ ਡਰ ਨਾ ਪੈਣ ਦੇਵਾਂ ਜਮਾਂ ਦਾ, ਸ਼ਰਧਾ ਤੇਰੀ ਪੂਰੀ ਕਰਾਂ, ਤੈਨੂੰ ਝੂਰ ਨਾ ਦੇਵਾਂ, ਤੈਨੂੰ ਦੁੱਖ ਜਾਣਨ ਨਾ ਦੇਵਾਂ, ਹਰੀ ਦੇ ਆਨੰਦ ਨੂੰ ਹਮੇਸ਼ਾ ਮਾਣੇ ਤੂੰ। ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦੇਹਾ। ਜੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਦਿਆਲੂ ਹੋਣ ਤਾਂ ਦੇਹ ਨੂੰ, ਸਰੀਰ ਨੂੰ ਹਮੇਸ਼ਾ ਸੁੱਖ ਪ੍ਰਾਪਤ ਹੁੰਦਾ, ਮਨ ਨੂੰ ਵੀ ਸੁੱਖ, ਤਨ ਨੂੰ ਵੀ ਸੁੱਖ, ਪਰਿਵਾਰ ਨੂੰ ਵੀ ਸੁੱਖ, ਸਦਾ ਹੀ ਸੁੱਖ ਦਿੰਦੇ ਨੇ ਮਹਾਰਾਜ, ਆਤਮਕ ਆਨੰਦ ਦਿੰਦੇ ਨੇ। ਸਤਿਗੁਰ ਹੋਏ ਦਿਆਲ ਤਾਂ ਨਵ ਨਿੱਧ ਪਾਈ ਹੈ। ਜੇ ਸਤਿਗੁਰੂ ਜੀ ਦਿਆਲ ਹੋ ਜਾਣ ਤਾਂ ਨੌ ਨਿੱਧੀਆਂ ਮਿਲ ਜਾਂਦੀਆਂ ਨੇ, ਗੁਰੂ ਸਾਹਿਬ ਨੇ ਦੇਣਾ ਹੁੰਦਾ ਸਾਰਾ ਕੁਛ, ਨੌ ਨਿੱਧੀਆਂ, ਹੀਰੇ, ਮੋਤੀ, ਜਵਾਹਰ, ਫਿਰ ਲਾਲ, ਫਿਰ ਪੰਨਾ, ਫਿਰ ਇਸੇ ਪ੍ਰਕਾਰ ਸੋਨਾ, ਫਿਰ ਚਾਂਦੀ, ਇਹ ਜਿੰਨਾ ਕੁਛ ਹੈ ਸਾ ਜ਼ਮੀਨ, ਇਸੇ ਪ੍ਰਕਾਰ ਜਿਹੜੀ ਮਾਲ ਡੰਗਰ ਧਨ ਦੌਲਤ ਸਭ ਕੁਛ, ਇਹ ਨੌ ਨਿੱਧੀਆਂ ਹੁੰਦੀਆਂ ਨੇ, ਇਹ ਸਾਰਾ ਕੁਛ ਸਤਿਗੁਰੂ ਦੀ ਦਇਆ ਨਾਲ ਹੀ ਮਿਲ ਜਾਂਦਾ। ਔਰ ਗੁਰੂ ਸਾਹਿਬ ਕਿਰਪਾ ਕਰਦੇ ਆਪਣੇ ਪਿਆਰਿਆਂ 'ਤੇ, ਸਤਿਗੁਰੂ ਸੱਚੇ ਪਾਤਸ਼ਾਹ ਦੀ ਦਿਆਲਤਾ ਨਾਲ ਹੋਰ ਕੀ ਮਿਲਦਾ ਜੀ। ਸਤਿਗੁਰ ਹੋਏ ਦਿਆਲ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ। ਜੇ ਸਤਿਗੁਰੂ ਸੱਚੇ ਪਾਤਸ਼ਾਹ ਦਿਆਲੂ ਹੋ ਜਾਣ ਤਾਂ ਸੱਚ ਸਰੂਪ ਪਰਮਾਤਮਾ ਵਿੱਚ ਜੀਵ ਸਮਾ ਜਾਂਦਾ, ਲੀਨ ਹੋ ਜਾਂਦਾ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ। ਸੋ ਇਸ ਤਰ੍ਹਾਂ ਇਹਦੇ ਵਿੱਚ ਸੰਥਿਆ ਵਾਲੇ ਧਿਆਨ ਦੇਣ, ਸਤਿਗੁਰ ਹੋਏ ਦਿਆਲ ਤਾਂ ਮੁਕਤਾ ਹੀ ਹੈ, ਦੂਜੇ 'ਤੇ ਦਿਆਲ ਦੇ ਨਾਲ ਨੰਨਾ, ਸਤਿਗੁਰ ਹੋਏ ਦਿਆਲ ਨ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤੱਤੇ ਨੂੰ ਕੰਨਾ ਤਾਂ ਦੁੱਖ ਨਾ ਜਾਣੀਐ, ਇਹ ਤਾਂ ਬਿੰਦੀ ਨਹੀਂ ਲਾਈ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਤਾਂ ਜਮਕਾ ਡਰ ਕਿਹਾ, ਤਾਂ ਸਦ ਹੀ ਸੁੱਖ ਦਿਆ, ਤਾਂ ਨਵਨਿਧ ਪਾਈ ਹੈ। ਅਖੀਰ 'ਤੇ ਲਾ ਕੇ ਬਿੰਦੀ ਕਹਿੰਦੇ ਤਾਂ ਸੱਚ ਸਮਾਈ ਹੈ, ਤਾਂ ਫਿਰ ਸੱਚ ਸਰੂਪ ਵਿੱਚ ਸਮਾਉਣਾ ਹੁੰਦਾ, ਅਰਥ ਉਹੀ ਹੈ। ਇਹ ਬਾਕੀ ਸਤਿਗੁਰੂ ਦੀ ਸੁਤੰਤਰਤਾ ਹੈ।